ਹੁਣ ਤੱਕ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ 82 ਅੰਗ ਤੱਕ ਸ੍ਰੀ ਰਾਗ ਦੇ ਅਰਥ ਸਰਵਣ ਕਰ ਚੁੱਕੇ ਹਾਂ। ਹੁਣ ਸਤਿਗੁਰੂ ਮਹਾਰਾਜ 83 ਅੰਗ 'ਤੇ ਸ੍ਰੀ ਰਾਗ ਦੀ ਵਾਰ ਪ੍ਰਾਰੰਭ ਕਰ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੇਵਲ ਕੁੱਲ 22 ਵਾਰਾਂ ਆਉਂਦੀਆਂ ਨੇ। ਸੋ ਜਿਨ੍ਹਾਂ ਦੀ ਖੁਲਾਸੀ ਪੜਚੋਲ ਇਸ ਪ੍ਰਕਾਰ ਹੈ ਕਿ ਹਰ ਇੱਕ ਸੱਜਣ ਨੂੰ ਇਹਨਾਂ ਵਾਰਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ, ਕਿਉਂਕਿ ਆਪਾਂ ਪਹਿਲੀ ਵਾਰ ਦੇ ਅਰਥ ਪ੍ਰਾਰੰਭ ਕਰਨ ਜਾ ਰਹੇ ਹਾਂ। ਸੋ ਇਸ ਕਰਕੇ ਇੰਨੀ ਗੱਲ ਦੀ ਗਿਆਤ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 31 ਰਾਗ ਹਨ। ਸੋ ਇਸ ਤਰ੍ਹਾਂ ਸ੍ਰੀ ਰਾਗ, ਮਾਝ ਰਾਗ, ਗੌੜੀ ਰਾਗ, ਆਸਾ ਰਾਗ, ਗੁਜਰੀ, ਦੇਵਗੰਧਾਰੀ, ਬਿਹਾਗੜਾ, ਵੜਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ ਰਾਗ, ਬੈਰਾੜੀ, ਤਿਲੰਗ ਰਾਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨੱਟ ਨਾਰਾਇਣ, ਮਾਲੀ ਗੌੜਾ, ਮਾਰੂ ਰਾਗ, ਤੁਖਾਰੀ ਰਾਗ, ਕੇਦਾਰਾ, ਭੈਰੋਂ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ ਅਤੇ 31ਵਾਂ ਰਾਗ ਹੈ ਜੈਜਾਵੰਤੀ। ਸੋ ਇਸ ਤਰ੍ਹਾਂ ਕੁੱਲ 31 ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਗੁਰਾਂ ਦੀ ਕਿਰਪਾ ਹੋਈ ਹੈ। ਸਾਰੇ ਰਾਗ ਮਿਲਾ ਕੇ, ਸੋ ਜਿਵੇਂ ਗੌੜੀ ਦੀਆਂ 11 ਜਾਤੀਆਂ ਨੇ, ਸੋ ਇਸੇ ਤਰ੍ਹਾਂ ਲਲਿਤ ਬਿਲਾਵਲ ਹੈ। ਸੂਹੀ ਰਾਗ ਵਿੱਚ ਕਈ ਜਾਤੀਆਂ ਅੱਗੇ ਲਿਖੀਆਂ ਹੋਈਆਂ ਨੇ। ਸੋ ਮਾਝ ਰਾਗ ਦੀਆਂ ਕਈ ਜਾਤੀਆਂ ਲਿਖੀਆਂ ਹੋਈਆਂ ਨੇ। ਇਹਨਾਂ ਸਾਰਿਆਂ ਨੂੰ ਮਿਲਾ ਕੇ ਕੁੱਲ 62 ਰਾਗ ਬਣਦੇ ਨੇ। ਸੋ ਇਸ ਤਰ੍ਹਾਂ 62 ਰਾਗ ਅਤੇ 65 ਘਰ, 65 ਘਰਾਂ ਵਿੱਚੋਂ 17 ਘਰ ਹੀ ਪ੍ਰਵਾਨ ਕੀਤੇ ਨੇ ਗੁਰਬਾਣੀ ਅੰਦਰ ਮਹਾਰਾਜ ਨੇ। 22 ਵਾਰਾਂ ਜੋ ਉਚਾਰਨ ਕੀਤੀਆਂ ਨੇ ਇਹ 17 ਰਾਗਾਂ ਵਿੱਚ ਹਨ। ਪਹਿਲਾ ਸ੍ਰੀ ਰਾਗ ਦੀ ਵਾਰ ਹੈ, ਫਿਰ ਮਾਝ ਰਾਗ ਦੀ ਵਾਰ, ਗੌੜੀ ਰਾਗ ਵਿੱਚ ਆਸਾ, ਗੁਜਰੀ, ਬਿਹਾਗੜਾ, ਵੜਹੰਸ, ਸੋਰਠ, ਜੈਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਮਲਹਾਰ ਅਤੇ 17ਵਾਂ ਹੈ ਕਾਨੜਾ। ਗੌੜੀ ਰਾਗ ਵਿੱਚ 2 ਵਾਰਾਂ ਆਉਣਗੀਆਂ, ਗੁਜਰੀ ਰਾਗ ਵਿੱਚ ਵੀ 2 ਵਾਰਾਂ ਆਉਣਗੀਆਂ, ਰਾਮਕਲੀ ਰਾਗ ਦੇ ਵਿੱਚ ਮਹਾਰਾਜ ਨੇ 3 ਵਾਰਾਂ ਉਚਾਰੀਆਂ ਨੇ, ਮਾਰੂ ਰਾਗ ਦੇ ਵਿੱਚ 2 ਵਾਰਾਂ ਉਚਾਰਨ ਕੀਤੀਆਂ ਨੇ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁੱਲ 3 ਵਾਰਾਂ ਹਨ, ਮਾਝ ਰਾਗ ਦੇ ਵਿੱਚ, ਆਸਾ ਰਾਗ ਦੇ ਵਿੱਚ ਅਤੇ ਮਲਹਾਰ ਰਾਗ ਦੇ ਵਿੱਚ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀਆਂ 4 ਵਾਰਾਂ ਹਨ, ਗੁਜਰੀ ਰਾਗ ਦੇ ਵਿੱਚ, ਸੂਹੀ ਰਾਗ ਵਿੱਚ, ਰਾਮਕਲੀ ਰਾਗ ਵਿੱਚ ਅਤੇ ਮਾਰੂ ਰਾਗ ਦੇ ਵਿੱਚ। ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਆਂ 8 ਵਾਰਾਂ ਹਨ, ਸ੍ਰੀ ਰਾਗ ਦੇ ਵਿੱਚ, ਗੌੜੀ, ਬਿਹਾਗੜਾ, ਵੜਹੰਸ, ਸੋਰਠ, ਬਿਲਾਵਲ, ਸਾਰੰਗ ਅਤੇ ਕਾਨੜਾ ਦੇ ਵਿੱਚ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਆਂ ਕੁੱਲ 6 ਵਾਰਾਂ ਹਨ, ਗੌੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ, ਡੱਖਣਾ ਅਤੇ ਬਸੰਤ ਰਾਗ ਦੇ ਵਿੱਚ। ਗੁਰੂ ਸਾਹਿਬਾਂ ਤੋਂ ਬਿਨਾਂ 1 ਵਾਰ ਭਾਈ ਸੱਤਾ ਬਲਵੰਡਾ ਦੀ ਰਾਮਕਲੀ ਰਾਗ ਦੇ ਵਿੱਚ। ਸੋ 22 ਵਾਰਾਂ ਵਿੱਚ ਸਾਰੀਆਂ 9 ਧੁਨਾਂ ਮਹਾਰਾਜ ਨੇ ਚੜ੍ਹਾਈਆਂ ਨੇ। 9 ਧੁਨਾਂ ਇਸ ਪ੍ਰਕਾਰ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਸੋ ਪਹਿਲੀ ਧੁਨ ਮਾਝ ਰਾਗ ਦੇ ਵਿੱਚ 137 ਅੰਗ 'ਤੇ, ਦੂਸਰੀ ਧੁਨ ਗੌੜੀ ਰਾਗ ਵਿੱਚ 318 ਅੰਗ 'ਤੇ, ਤੀਸਰੀ ਧੁਨ ਆਸਾ ਰਾਗ ਵਿੱਚ 462 ਅੰਗ 'ਤੇ, ਚੌਥੀ ਧੁਨ ਗੁਜਰੀ ਰਾਗ ਵਿੱਚ 508 ਅੰਗ 'ਤੇ, ਪੰਜਵੀਂ ਧੁਨ ਵੜਹੰਸ ਰਾਗ ਵਿੱਚ 585 ਅੰਗ 'ਤੇ, ਛੇਵੀਂ ਧੁਨ ਰਾਮਕਲੀ ਰਾਗ ਦੇ ਵਿੱਚ 947 ਅੰਗ 'ਤੇ, ਸੱਤਵੀਂ ਧੁਨ ਸਾਰੰਗ ਰਾਗ ਵਿੱਚ 1237 ਅੰਗ 'ਤੇ, ਅੱਠਵੀਂ ਧੁਨ ਮਲਹਾਰ ਰਾਗ ਦੇ ਵਿੱਚ 1278 ਅੰਗ 'ਤੇ, ਨੌਵੀਂ ਧੁਨ ਕਾਂਦੜੇ ਰਾਗ ਦੇ ਵਿੱਚ 1312 ਅੰਗ 'ਤੇ, ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਸੋ ਜਿਨ੍ਹਾਂ ਸੂਰਮਿਆਂ ਦੀਆਂ ਧੁਨੀਆਂ ਚੜ੍ਹੀਆਂ ਨੇ, ਜਿਸ ਪ੍ਰਕਾਰ ਪਹਿਲਾਂ ਲਿਖਿਆ ਜਾਂਦਾ, ਮਲਕ ਮੁਰੀਦ ਤਥਾ ਚੰਦਰਹੜਾ ਸੋਹੀ ਆਕੀ ਧੁਨ ਗਾ ਬਣੀ, ਇਸੇ ਤਰ੍ਹਾਂ ਟੁੰਡੇ ਅਸ ਰਾਜੇ ਕੀ ਧੁਨੀ, ਦੂਸਰੀ ਜਿਹੜੀ ਹੈ ਉਹ ਰਾਏ ਕਮਾਲ ਦੀ ਮੌਜ ਦੀ ਕੀ ਧੁਨੀ ਗਾ ਬਣੀ, ਤੀਸਰੀ ਫਿਰ ਆਸਾ ਦੀ ਵਾਰ ਦੇ ਆਰੰਭ 'ਚ ਆਉਂਦੀ ਹੈ, ਟੁੰਡੇ ਅਸ ਰਾਜੇ ਕੀ ਧੁਨੀ, ਚੌਥੀ ਆਉਂਦੀ ਸਿਕੰਦਰ ਬਿਰਾਹਿਮ ਕੀ ਧੁਨੀ ਗਾ ਬਣੀ, ਪੰਜਵੀਂ ਲੱਲਾ ਬਹਿਲੀਮਾ ਕੀ ਧੁਨ ਗਾ ਬਣੀ, ਛੇਵੀਂ ਆਉਂਦੀ ਹੈ ਜੋਧਾ ਵੀਰ ਹੈ ਪੂਰਬਾਣੇ ਕੀ ਧੁਨ ਗਾ ਬਣੀ, ਸੱਤਵੀਂ ਰਾਏ ਮਹਿਮੈ ਹਸਨੇ ਕੀ ਧੁਨ ਗਾ ਬਣੀ, ਅੱਠਵੀਂ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਗਾ ਬਣੀ, ਨੌਵੀਂ ਆਉਂਦੀ ਹੈ ਮੂਸੇ ਕੀ ਵਾਰ ਕੀ ਧੁਨੀ ਗਾ ਬਣੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਢਾਡੀਆਂ ਤੋਂ ਇਹ ਵਾਰਾਂ ਜਦੋਂ ਸੁਣੀਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਇਹ ਲਿਖਵਾਈਆਂ। ਧੁਨਾਂ ਦੇ ਲਿਖਾਉਣ ਦਾ ਜ਼ਿਕਰ ਛੇਵੇਂ ਪਾਤਸ਼ਾਹ ਦੇ ਗੁਰਬਿਲਾਸ ਵਿੱਚ ਆਉਂਦਾ ਹੈ, ਜਿਸ ਪ੍ਰਕਾਰ ਫਰਮਾਇਆ, ਉੱਥੇ ਮਲਕ ਮਰੀਦ ਸੂਰ ਚੰਦਰਹੜਾ ਜੁੱਧਪੁਰ ਤਾਂ ਕਿ ਧੁਨ ਸੁਣ ਵਾਰ ਮਾਝ ਕੀ ਚੜ੍ਹਾਈ ਹੈ, ਕਮਾਲ ਰਾਏ ਧਾਰ ਕ੍ਰੁੱਧ ਮੌਜ ਦੀ ਜੋ ਕੀਨੋ ਜੁੱਧ, ਤਾਂ ਕਿ ਧੁਨ ਸੁਣ ਵਾਰ ਗੌੜੀ ਕੀ ਲਿਖਾਈ ਹੈ, ਟੁੰਡੇ ਅਸ ਭਇਓ ਜਸ ਕੀਨੋ ਬੜੋ ਜੁੱਧ ਰਸ, ਧੁਨ ਸੋ ਅਪਾਰ ਤਾਂ ਹੈ ਆਸਾ ਵਾਰ ਪਾਈ ਹੈ, ਸਿਕੰਦਰ ਸੋ ਬੜੋ ਬਲ ਬ੍ਰਹਮ ਸੋ ਜੋ ਜੁੱਧ ਭਲ, ਤਾਂ ਕਿ ਧੁਨ ਬੈਰੀ ਦਲ ਗੂਜਰੀ ਧਰਾਈ ਹੈ, ਸੁਣ ਕੇ ਧੁਨ ਔਰ ਲੱਲਾ ਬਹਿਲੀਮ ਕੀ ਹੈ ਬੜ ਹੰਸ ਕੇ ਮਾਹੇ ਚੜ੍ਹਾਈ, ਜੋਧ ਸੋ ਵੀਰ ਭਇਓ ਰਣ ਧੀਰ ਪੂਰਬਾਣੀ ਸੋ ਰਸ ਮੁਦਰ ਮਚਾਈ, ਸੋ ਧੁਨ ਰਾਮ ਕਲੀ ਸੁਭ ਰਾਗ ਮੈਂ ਹੋਏ ਦਿਆਲ ਗੁਰੂ ਜੀ ਲਿਖਾਈ, ਮਹਿਮੇ ਹਸਨੇ ਜਿਮ ਜੁੱਧ ਕੀਓ ਧੁਨ ਸੁੰਦਰ ਸਾਰੰਗ ਵਾਰ ਧਰਾਈ, ਪੁਨ ਰਾਣੇ ਕੈਲਾਸ ਮਾਲ ਦੇਵ ਜਿਮ ਜੁੱਧ ਕੀਓ, ਤੇ ਧੁਨ ਗੁਰੂ ਪ੍ਰਕਾਸ਼ ਮਲਹਾਰ ਰਾਗ ਪੈ ਸੋ ਲਿਖੀ, ਮੂਸੇ ਵਾਰ ਕੀ ਧੁਨ ਸੁਣੀ ਸ਼੍ਰੀ ਗੁਰ ਮਨ ਹਰਖਾਏ, ਵਾਰ ਕਾਂਧੜੇ ਪਰ ਲਿਖੀ ਸੋ ਧੁਨ ਗੁਰ ਪ੍ਰਗਟਾਏ। ਇਸ ਤਰ੍ਹਾਂ ਮਹਾਰਾਜ ਦੇ ਇਹ ਗੁਰਬਿਲਾਸ ਪਾਤਸ਼ਾਹ ਛੇਵੀਂ ਧਿਆ ਅੱਠ ਵਿੱਚ ਧੁਨਾਂ ਚੜ੍ਹਾਉਣ ਬਾਰੇ ਜ਼ਿਕਰ ਆਉਂਦਾ। ਵਾਰ ਦਾ ਭਾਵ ਹੈ ਸ਼ਬਦ ਦੇ ਅਨੇਕਾਂ ਅਰਥ ਗੁਰਬਾਣੀ ਵਿੱਚ ਵਾਰ ਅਰਥ ਥੱਲੇ ਆਏ ਨੇ, ਜਿਵੇਂ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇੱਥੇ ਵਾਰ ਦਾ ਅਰਥ ਹੈ ਕਈ ਬੇਰ, ਲੱਖਾਂ ਵਾਰ ਲੱਖਾਂ ਬੇਰ। ਫਿਰ ਆਉਂਦਾ ਹੈ ਨਾਨਕ ਸਿੱਝ ਅਵੇਹਾ ਵਾਰ, ਬਹੁੜ ਨਾ ਹੋਵੇ ਜਨਮੜਾ, ਉੱਥੇ ਵਾਰ ਦਾ ਅਰਥ ਹੈ ਵੇਲਾ, ਬਿਨਸ ਜਾਏ ਖਿਨ ਵਾਰ, ਉੱਥੇ ਵਾਰ ਦਾ ਭਾਵ ਹੈ ਵਾਰੀ, ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ, ਉੱਥੇ ਹੈ ਵਾਰੀ, ਹੁਣ ਬਹੁੜ ਨਾ ਆਵਨ ਵਾਰ, ਇਹ ਹੈ ਵਾਰੀ, ਪੰਦਰਾਂ ਥਿੱਤੀ ਤੈ ਸੱਤ ਵਾਰ, ਕਹਿ ਕਬੀਰ ਔਰ ਵਾਰ ਨਾ ਪਾਰ। ਇਹ ਵਾਰ ਜਿਵੇਂ ਹੁੰਦੇ ਨੇ ਐਤਵਾਰ ਸੋਮਵਾਰ ਮੰਗਲਵਾਰ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ, ਇਹ ਵਾਰ ਦਾ ਅਰਥ ਹੈ ਬੇਦ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਇੱਥੇ ਵਾਰ ਦਾ ਅਰਥ ਹੈ ਦੇਰ, ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ, ਇੱਥੇ ਵਾਰ ਦਾ ਅਰਥ ਹੈ ਅੰਤ। ਸੋ ਵਾਰ ਪਦ ਇੱਕ ਖਾਸ ਧਾਰਨਾ ਦੇ ਛੰਦ ਲਈ ਵਰਤਿਆ ਗਿਆ ਹੈ, ਇਸ ਦੀ ਲੈ ਜਿਹੜੀ ਵੀਰ ਰਸ ਵਿੱਚ ਭਰੀ ਹੋਈ ਹੁੰਦੀ ਹੈ। ਆਮ ਕਰਕੇ ਵਾਰ ਵਿੱਚ ਕਿਸੇ ਯੋਧੇ ਦੀ ਸੂਰਬੀਰਤਾ ਦਾ ਜਾਂ ਕਿਸੇ ਮਹਾਂਪੁਰਸ਼ ਦੀ ਵਡਿਆਈ ਦਾ ਵਰਣਨ ਹੁੰਦਾ। ਉਹ ਜਿਵੇਂ ਪਤਾ ਲੱਗਦਾ ਕਿ ਵਾਰ ਦਾ ਮੁੱਢ ਸਹਿਜਾਦਾ ਖੁਸਰੋ ਦੇ ਸਮੇਂ ਤੋਂ ਹੋਇਆ, ਇਸ ਤੋਂ ਬਾਅਦ ਫਿਰ ਕਈ ਭੱਟ ਵਾਰਾਂ ਉਚਾਰਦੇ ਰਹੇ ਨੇ। ਮੁਗਲ ਰਾਜ ਦੇ ਸਮੇਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵਾਰਾਂ ਉਚਾਰੀਆਂ, ਫਿਰ ਗੁਰੂ ਅਮਰਦਾਸ ਮਹਾਰਾਜ ਨੇ, ਫਿਰ ਗੁਰੂ ਰਾਮਦਾਸ ਮਹਾਰਾਜ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਵਾਰਾਂ ਉਚਾਰਨਾ ਕੀਤੀਆਂ ਨੇ। ਅਕਬਰ ਬਾਦਸ਼ਾਹ ਵੇਲੇ ਅਨੇਕਾਂ ਭੱਟਾਂ ਨੇ ਵੀਰ ਰਸ ਪੂਰਤ ਵਾਰਾਂ ਉਚਾਰੀਆਂ, ਜੋ ਅਕਬਰ ਅਤੇ ਹੋਰ ਰਾਜਪੂਤ ਰਾਜਿਆਂ ਦੇ ਦਰਬਾਰਾਂ ਵਿੱਚ ਪੜ੍ਹਦੇ ਰਹੇ ਨੇ। ਖੁਸ਼ੀ ਦੇ ਮੌਕੇ ਰਾਜ ਦਰਬਾਰਾਂ ਵਿੱਚ ਭੱਟ ਲੋਕ ਜਾ ਕੇ ਖਾਨਦਾਨੀ ਸ਼ਾਨ ਪ੍ਰਗਟ ਕਰਨ ਲਈ ਜਸਦਾਇਕ ਵਡਿਆਈਆਂ ਦੀਆਂ ਵਾਰਾਂ ਉਚਾਰਦੇ ਸੀ, ਅਤੇ ਲੜਾਈ ਦੇ ਮੌਕੇ ਯੋਧਿਆਂ ਦੀ ਸੂਰਬੀਰਤਾ ਅਤੇ ਦਲੇਰੀ ਪ੍ਰਗਟ ਕਰਨ ਲਈ ਪਿਛਲੇ ਬਹਾਦਰ ਸੂਰਮਿਆਂ ਦੀਆਂ ਵਾਰਾਂ ਉਚਾਰਦੇ ਸੀ। ਜਿਨ੍ਹਾਂ ਵਾਰਾਂ ਨੂੰ ਸੁਣ ਸੁਣ ਕੇ ਬਹਾਦਰਾਂ ਦੇ ਦਿਲ ਵਿੱਚ ਜੋਸ਼ ਅਤੇ ਰਾਗ ਰਾਗ ਅੰਦਰ ਵੀਰਤਾ ਦਾ ਖੂਨ ਠਾਠਾ ਮਾਰ ਲੱਗ ਜਾਂਦਾ ਸੀ। ਉਹ ਦੇਸ਼ ਅਤੇ ਕੌਮ ਦੇ ਬਦਲੇ ਤਲੀਆਂ ਉੱਪਰ ਸਿਰ ਰੱਖ ਕੇ ਤਿਆਰ ਬਰਤਿਆਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਨਿੱਤਰ ਪੈਂਦੇ ਸੀ। ਆਮ ਭੱਟਾਂ ਅਤੇ ਕਵੀਆਂ ਦੀਆਂ ਵਾਰਾਂ ਵਿੱਚ ਯੋਧਿਆਂ ਦੀ ਸੂਰਬੀਰਤਾ ਦਾ ਅਤੇ ਰਾਜਿਆਂ ਮਹਾਰਾਜਿਆਂ ਦੀਆਂ ਵਡਿਆਈਆਂ ਦਾ ਵਰਣਨ ਹੁੰਦਾ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਹੈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਸੋ ਇਸ ਵਾਰ ਦੇ ਵਿੱਚ ਚੰਡੀ ਦੀ ਉਸਤਤ ਕੀਤੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਵਾਰਾਂ ਵਿੱਚ ਇੱਕ ਅਕਾਲ ਪੁਰਖ ਦੀਆਂ ਵਡਿਆਈਆਂ ਦਾ ਅਤੇ ਉਹਦੇ ਨਾਮ ਜਪਣ ਵਾਲੇ ਗੁਰਮੁਖ ਮਹਾਤਮਾ ਦੀਆਂ ਸਿਫਤਾਂ ਦਾ ਵਰਣਨ ਕੀਤਾ, ਜਾਂ ਜਿਨ੍ਹਾਂ ਨੇ ਕਾਮ ਕਰੋ ਲੋਭ ਮੁਆਦਕ ਦੁਸ਼ਮਣਾਂ ਨਾਲ ਜੰਗ ਕਰਕੇ ਫਤਿਹ ਪ੍ਰਾਪਤ ਕੀਤੀ ਉਹਨਾਂ ਦੀ ਮਹਿਮਾ ਵਰਣਨ ਕੀਤੀ ਹੈ। ਸੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਭਤੀਜੇ ਜੋ ਭਾਈ ਗੁਰਦਾਸ ਜੀ ਹੋਏ ਨੇ, ਉਹਨਾਂ ਨੇ ਜੋ ਵਾਰਾਂ ਉਚਾਰੀਆਂ ਅਤੇ ਲਿਖੀਆਂ ਉਹ ਕੇਵਲ ਪੌੜੀਆਂ ਦੇ ਰੂਪ ਵਿੱਚ ਨੇ, ਉਹਨਾਂ ਪੌੜੀਆਂ ਨਾਲ ਕੋਈ ਸਲੋਕ ਜਾਂ ਮਹੱਲਾ ਨਹੀਂ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਇਹਨਾਂ 22 ਵਾਰਾਂ ਤੋਂ ਬਿਲਕੁਲ ਵੱਖਰੀਆਂ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਪਰ ਸਤਿਕਾਰਯੋਗ ਅਤੇ ਪ੍ਰਮਾਣਨੀਕ ਹਨ। ਸੋ ਮਹਾਰਾਜ ਨੇ ਪੂੰਜੀ ਦੱਸਿਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਅਤੇ ਇਸ ਤਰ੍ਹਾਂ ਬਹੁਤ ਸਾਰੀਆਂ 9 ਵਾਰਾਂ ਦੇ ਵਿੱਚ ਜਿੱਥੇ ਆਉਣਗੀਆਂ ਉੱਥੇ ਇਹ ਵਾਰ ਕਿਉਂ ਉਚਾਰਨ ਕੀਤੀ, ਜਿੱਥੇ ਧੁਨੀ ਦਾ ਆਲਾਪ ਦੱਸਣਗੇ ਉਹ ਕਿਸੇ ਕਾਰਨ ਕਰਕੇ ਯੋਧਿਆਂ ਨੂੰ, ਵੀ ਯੋਧਿਆਂ ਨੇ ਜੰਗ ਕੀਤੇ ਜਿਵੇਂ ਜਿਵੇਂ ਫਿਰ ਧਰਮ ਦਾ ਨਿਆਂ ਕੀਤਾ, ਉਸ ਢੰਗ ਨਾਲ ਉਹਨਾਂ ਵਾਰਾਂ ਦੇ ਵਿੱਚ ਮਹਿਮਾ ਸਾਰੇ ਜਿੱਥੇ ਜਿੱਥੇ ਵੀ ਆਉਣਗੇ 9 ਤੋਂ 9 ਉਚਾਰਨਗੇ ਉਹਦੀ ਵਿਆਖਿਆ ਉੱਥੇ ਨਾਲ ਨਾਲ ਹੋਵੇਗੀ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ 83 ਅੰਗ ਤੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਵਾਹਿਗੁਰੂ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਵਾਰ ਦਾ ਅਰਥ ਇਹਦੇ ਪੌੜੀਆਂ ਹੁੰਦਾ। ਹੁਣ ਜਦੋਂ ਆਪ ਸ਼ੁਰੂ ਹੋਣੀ ਵਾਰ ਇੱਥੇ ਤਾਂ ਸਲੋਕ ਮਹੱਲਾ ਤੀਜਾ ਆਉਣਾ, ਪਰ ਉੱਪਰ ਲਿਖਿਆ ਹੋਇਆ ਵਾਰ ਮਹੱਲਾ ਚੌਥਾ। ਇਸ ਦੇ ਵਿੱਚ ਜਿੰਨੀਆਂ ਪੌੜੀਆਂ ਆਉਣਗੀਆਂ ਅਸਲ ਵਿੱਚ ਉਹ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ। ਕਿਤੇ ਵੀ ਲਿਖਿਆ ਆ ਜੇ ਵਾਰ ਮਹੱਲੇ ਪਹਿਲੇ ਕੀ, ਵਾਰ ਮਹੱਲੇ ਤੀਜੇ ਕੀ, ਜਿੱਥੇ ਵਾਰ ਲਿਖਿਆ ਹੋਊ ਉਹਦਾ ਮਤਲਬ ਹੋਊਗਾ ਵੀ ਜਿੰਨੀਆਂ ਪੌੜੀਆਂ ਆਉਣਗੀਆਂ ਉਹ ਉਸ ਮਹੱਲੇ ਦੀਆਂ ਹੋਣਗੀਆਂ। ਸਲੋਕ ਕਿਸੇ ਵੀ ਮਹੱਲੇ ਦਾ ਆ ਸਕਦਾ। ਵਾਰ ਦਾ ਅਰਥ ਹੈ ਜਸ ਕਰਨਾ, ਜਿਵੇਂ ਭੱਟ ਸੂਰਮਿਆਂ ਦਾ ਅਤੇ ਰਾਜਿਆਂ ਦਾ ਜਸ ਗਾਉਂਦੇ ਨੇ। ਸੋ ਇਸੇ ਤਰ੍ਹਾਂ ਵਾਰ ਨਾਮ ਜੰਗ ਦਾ ਵੀ ਹੈ, ਜੰਗ ਵਾਸਤੇ ਗਾਉਣੀ ਵਾਰ। ਸੋ ਵਾਰ 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 ਕਰਨਾ ਇੱਕ ਦੂਜੇ ਦੇ ਉੱਤੇ, ਤਿਵੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਢਾਡੀ ਬਣ ਕੇ ਵਾਹਿਗੁਰੂ ਦਾ ਜਸ, ਜਿਹੜਾ ਵਾਰ ਤੋਂ ਭਾਵ ਜਸ ਕਰਨਾ, ਜਸ ਉਚਾਰਨਾ ਕਰਦੇ ਨੇ। ਇਸੇ ਵਾਰ ਦੀ ਆਖਰੀ ਪੌੜੀ ਵਿੱਚ ਗੁਰੂ ਸਾਹਿਬ ਆਪਣੇ ਆਪ ਨੂੰ ਢਾਡੀ ਵਰਣਨ ਕਰਦੇ ਨੇ। ਹੁਣ ਢਾਡੀ ਹਰ ਪ੍ਰਭ ਖਸਮ ਕਾ, ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ। ਹੁਣ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦੇਹੈ ਕੈ ਵਾਰ ਧੁਰਹੋਂ ਫੁਰਮਾਇਆ, ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਇਹ ਮਾਝ ਕੀ ਵਾਰ ਦੇ ਵਿੱਚ 4 ਪੰਗਤੀਆਂ ਔਰ ਇਹ ਸ੍ਰੀ ਰਾਗ ਵਾਲੀਆਂ ਪਹਿਲਾਂ 91 ਅੰਗ ਤੇ ਪੜ੍ਹੀਆਂ ਨੇ। ਵਾਰ ਦਾ ਅਰਥ ਪੌੜੀਆਂ ਵੀ ਹੈ। ਸੋ ਇਸ ਵਾਰ ਵਿੱਚ ਸਾਰੀਆਂ 21 ਪੌੜੀਆਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਉਚਾਰਨ ਕੀਤੀਆਂ ਨੇ। ਇਸ ਵਾਰ ਵਿੱਚ ਸਲੋਕ ਅਤੇ ਮਹੱਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਨੇ, ਗੁਰੂ ਅਮਰਦਾਸ ਮਹਾਰਾਜ ਦੇ ਹੋਣ ਕਰਕੇ ਸਾਂਝੇ ਨੇ। ਹਰ ਪੌੜੀ ਨਾਲ ਇੱਕ ਸਲੋਕ ਅਤੇ ਇੱਕ ਮਹੱਲਾ ਹੈ, ਪਰ 88 ਅੰਗ ਦੇ ਉੱਪਰ 14ਵੀਂ ਪੌੜੀ ਨਾਲ ਇੱਕ ਸਲੋਕ ਅਤੇ 2 ਮਹੱਲੇ ਨੇ। ਇਸ ਵਜ੍ਹਾ ਕਰਕੇ 21 ਸਲੋਕ ਅਤੇ 22 ਮਹੱਲੇ ਹੋਣ ਕਰਕੇ ਕੁੱਲ 43 ਸਲੋਕ ਆਉਣਗੇ। ਸੋ ਮਹਾਰਾਜ ਅੱਗੇ ਲਿਖਦੇ ਨੇ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ। ਇਹ ਸ੍ਰੀ ਰਾਗ ਦੀ ਵਾਰ ਸਲੋਕਾਂ ਦੇ ਨਾਲ ਆ, ਕਿਉਂਕਿ ਕਈ ਵਾਰਾਂ ਸਲੋਕਾਂ ਤੋਂ ਬਿਨਾਂ ਨੇ, ਜਿਵੇਂ ਸੱਤੇ ਬਲਵੰਡੇ ਦੀ ਵਾਰ ਸਲੋਕਾਂ ਤੋਂ ਬਿਨਾਂ ਅਤੇ ਬਸੰਤ ਕੀ ਵਾਰ ਵੀ ਸਲੋਕਾਂ ਤੋਂ ਬਿਨਾਂ। ਸਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਮਹਾਰਾਜ ਹੁਣ ਸਲੋਕ ਪ੍ਰਾਰੰਭ ਕਰਦੇ ਨੇ। ਇਹ ਬਚਨ ਉਦੋਂ ਦਾ ਕਿ ਜਦੋਂ ਇੱਕ ਵਾਰੀ ਗੋਇੰਦਵਾਲ ਸਾਹਿਬ ਆ ਕੇ ਕਿਸੇ ਗਵੱਈਏ ਨੇ ਸ੍ਰੀ ਰਾਗ ਗਾਇਆ ਸੀ, ਤਾਂ ਸਿੱਖਾਂ ਨੇ ਸੁਣ ਕੇ ਸਤਿਗੁਰੂ ਮਹਾਰਾਜ ਨੂੰ ਬਚਨ ਕੀਤਾ ਕਿ ਇੱਕ ਗਵੱਈਆ ਆਇਆ, ਉਹਨੇ ਸ੍ਰੀ ਰਾਗ ਬੜਾ ਸੋਹਣਾ ਗਾਇਆ। ਇਹ ਗੱਲ ਸੁਣ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਮਹਾਰਾਜ ਕਹਿੰਦੇ ਰਾਗਾਂ ਵਿੱਚੋਂ ਸ੍ਰੀ ਰਾਗ ਗਾਇਆ ਤਾਂ ਤਦੋਂ ਹੀ ਉੱਤਮ ਹੈ ਜੇ ਇਹਦੇ ਰਾਹੀਂ ਸੱਚ ਸਰੂਪ ਪਰਮਾਤਮਾ ਦੇ ਵਿੱਚ ਪ੍ਰੇਮ ਧਾਰਨਾ ਕਰੇ। ਜੇ ਰਾਗ ਦੇ ਵਿੱਚ ਪਾ ਕੇ ਕੋਈ ਬੰਦਾ ਵਿਕਾਰੀ ਚੀਜ਼ਾਂ ਗਾਵੇ ਜਿਹੜੀਆਂ ਵਿਕਾਰ ਪੈਦਾ ਕਰਦੀਆਂ ਹੋਣ, ਫੇਰ ਨਹੀਂ ਚੰਗਾ ਭਾਈ ਸ੍ਰੀ ਰਾਗ। ਸ੍ਰੀ ਰਾਗ ਵੀ ਉਦੋਂ ਹੀ ਚੰਗਾ ਹੈ ਜਦੋਂ ਸ੍ਰੀ ਰਾਗ ਦੇ ਵਿੱਚ ਪਾ ਕੇ ਪਰਮੇਸ਼ੁਰ ਦੇ ਗੁਣ ਗਾਇਨ ਕਰੀਏ, ਕਿਉਂਕਿ ਰਾਗਾਂ ਵਿੱਚੋਂ ਸ੍ਰੀ ਰਾਗ ਨੂੰ ਬਹੁਤ ਉੱਚਤਾ ਦਿੱਤੀ ਗਈ ਹੈ। ਜੇ ਪੂਰੀ ਵਿਧੀ ਨਾਲ ਸ੍ਰੀ ਰਾਗ ਗਾਇਆ ਜਾਵੇ ਤਾਂ ਮੁਰਦਿਆਂ ਵਿੱਚ ਜੀਵਨ ਕਲਾ ਪੈ ਜਾਂਦੀ ਹੈ, ਉਹ ਉੱਠ ਕੇ ਬੈਠ ਜਾਂਦੇ ਨੇ। ਰਾਗਾਂ ਵਿੱਚ ਸੰਪੂਰਨ ਸ਼ਕਤੀ ਹੈ। ਜੇ ਵਕਤ ਸਿਰ ਪੂਰੀ ਪੂਰੀ ਵਿਧੀ ਨਾਲ ਰਾਗ ਗਾਇਆ ਜਾਵੇ ਤਾਂ ਸਾਰੇ ਕੰਮ ਸਵਰ ਜਾਂਦੇ ਨੇ। ਜਿਵੇਂ ਦੀਪਕ ਰਾਗ ਦੇ ਗਾਉਣ ਨਾਲ ਦੀਵੇ ਆਪੇ ਜਗ ਪੈਂਦੇ ਨੇ, ਭੈਰੋਂ ਰਾਗ ਦੇ ਗਾਉਣ ਨਾਲ ਕੋਹਲੂ ਆਪੇ ਚੱਲ ਪੈਂਦੇ ਨੇ, ਮਲਹਾਰ ਰਾਗ ਦੇ ਗਾਇਣ ਕਰਨ ਨਾਲ ਬੱਦਲ ਆ ਕੇ ਆਪੇ ਵਰਖਾ ਕਰਨ ਲੱਗ ਪੈਂਦੇ ਨੇ। ਮਹਾਰਾਜ ਕਹਿੰਦੇ ਨੇ ਹਰੇਕ ਰਾਗ ਦੀ ਆਪੋ ਆਪਣੀ ਤਸੀਰ ਹੈ, ਹਰੇਕ ਰਾਗ ਦਾ ਆਪੋ ਆਪਣਾ ਅਸਰ ਹੈ ਭਾਈ। ਰਾਗਾਂ ਪ੍ਰੇਮਾਂ ਵਿੱਚ ਉਹੀ ਰਾਗ ਪ੍ਰੇਮ ਸ਼੍ਰੋਮਣੀ ਹੈ ਜਿਹੜਾ ਸੱਚ ਸਰੂਪ ਪਰਮਾਤਮਾ ਵਿੱਚ ਧਾਰਨਾ, ਪ੍ਰੇਮ ਕਰਨਾ ਪਰਮਾਤਮਾ ਵਿੱਚ। ਸਦਾ ਹਰ ਸੱਚ ਮਨ ਵਸੈ ਨਿਚਲ ਮਤ ਅਪਾਰ। ਸੱਚਾ ਹਰੀ ਜਿਹੜਾ ਹਮੇਸ਼ਾ ਮਨ ਵਿੱਚ ਵਸ ਜਾਵੇ ਤਾਂ ਜਿਹੜਾ ਅਪਾਰ ਬੇਅੰਤ ਗੁਣਾਂ ਵਾਲਾ ਪਰਮਾਤਮਾ ਹੈ, ਫਿਰ ਪਰਮਾਤਮਾ ਦੇ ਵਿੱਚ ਮਤੀ ਜਿਹੜੀ ਸਾਡੀ ਬੁੱਧੀ ਹੈ ਉਹ ਅਚਲ ਹੋ ਜਾਂਦੀ ਹੈ ਜੇ ਉਹ ਮਨ ਵਿੱਚ ਵਸ ਜਾਵੇ। ਕਿਉਂਕਿ ਜਦੋਂ ਮਨ ਵਿੱਚ ਪਰਮਾਤਮਾ ਦਾ ਨਾਮ ਵਸਿਆ ਤਾਂ ਅਚਲ ਹੋ ਜਾਂਦੀ ਮਤ। ਜੇ ਮਨ ਵਿੱਚ ਹੋਰ ਹੋਰ ਚੀਜ਼ਾਂ ਵਸੀਆਂ ਤਾਂ ਸਾਡੀ ਬੁੱਧੀ ਹਿਲਦੀ ਹੋਈ ਰਹਿੰਦੀ ਹੈ, ਫਿਰ ਅਚਲ ਨਹੀਂ ਹੁੰਦੀ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਗੁਰਾਂ ਦਾ ਉਪਦੇਸ਼ ਵਿਚਾਰਨ ਵਾਲੇ ਨੇ ਜਿਨ੍ਹਾਂ ਨੇ ਗੁਰ ਕਾ ਸ਼ਬਦ ਵਿਚਾਰ ਤੋਂ ਭਾਵ ਬ੍ਰਹਮ ਦੀ ਵਿਚਾਰ ਕੀਤੀ। ਅਮੋਲਕ ਰਤਨ ਜਿਹੜਾ ਹੈ ਨਾ, ਨਾਮ ਜਾਂ ਫਿਰ ਗਿਆਨ, ਬ੍ਰਹਮ ਗਿਆਨ ਪ੍ਰਾਪਤ ਕੀਤਾ ਉਹਨਾਂ ਨੇ। ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ। ਉਹਨਾਂ ਦੀ ਜੀਭ ਵੀ ਸੱਚੀ ਹੈ, ਉਹਨਾਂ ਦਾ ਮਨ ਵੀ ਸੱਚਾ ਹੈ, ਉਹਨਾਂ ਦਾ ਸਰੀਰ ਦਾ ਜਿਹੜਾ ਆਕਾਰ ਹੈ ਉਹ ਵੀ ਸਫਲਾ ਹੈ, ਰੰਗ ਢੰਗ ਵੀ ਉਹਨਾਂ ਦਾ ਸੱਚਾ ਤੋਂ ਭਾਵ ਸਫਲਾ ਹੈ। ਕਿਉਂਕਿ ਉਹ ਭਾਵੇਂ ਹੁਣ ਟੇਢਾ ਮੇਢਾ ਹੋਵੇ, ਜਿਵੇਂ ਅਸ਼ਟਾ ਬੱਕਰ ਸੀ ਉਹਦੇ ਸਰੀਰ 'ਚ ਅੱਠ ਵਾਲ ਪੈਂਦੇ ਸੀ, ਪਰ ਸੀ ਉਹ ਬ੍ਰਹਮ ਗਿਆਨੀ। ਅਤੇ ਜਿੰਨਾ ਮਰਜ਼ੀ ਸਰੀਰ, ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋ ਭਗਤੀ ਵਾਲਾ ਬੰਦਾ ਚਾਹੇ ਕਿਹਾ ਜਿਹਾ ਵੀ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਗਿੱਠਾ ਹੋਵੇ, ਕਾਣਾ ਹੋਵੇ, ਕੈਸਾ ਵੀ ਹੋਵੇ, ਸਤਿਗੁਰੂ ਕਹਿੰਦੇ ਉਹ ਮੇਰੇ ਲਈ ਤਾਂ ਉਹੀ ਸੋਹਣਾ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ। ਸਰੀਰ ਦਾ ਆਕਾਰ ਵੀ ਜਿੰਨਾ ਮਰਜ਼ੀ ਵੱਡਾ ਉੱਚਾ ਨੀਵਾਂ ਕੈਸਾ ਵੀ ਹੋਵੇ, ਕਹਿੰਦੇ ਉਹਦੀ ਜ਼ਬਾਨ ਵੀ ਸੱਚੀ, ਉਹਦਾ ਮਨ ਵੀ ਸੱਚਾ ਹੈ। ਨਾਨਕ ਸੱਚਾ ਸਤਿਗੁਰ ਸੇਵਿਆ ਸਦਾ ਸੱਚ ਵਾਪਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਸਤਿਗੁਰਾਂ ਦੀ ਸੇਵਾ ਕਰਨ ਨਾਲ ਹਮੇਸ਼ਾ ਸੱਚ ਨਾਮ ਦਾ ਹੀ ਵਪਾਰ ਕਰਦਾ ਉਹ ਜੀਵ, ਸੱਚੇ ਨਾਮ ਦਾ ਜਪਣ ਰੂਪ ਹੀ ਵਪਾਰ ਕਰਦਾ। ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ, ਜਬ ਲੱਗ ਸਾਹਿਬ ਪ੍ਰੀਤ ਨਾ ਹੋਏ। ਹੋਰ ਸਾਰੇ ਜਿਹੜੇ ਬਿਰਹਾ ਨੇ ਪ੍ਰੇਮ ਹੈ, ਜਿਹੜੇ ਜਿੰਨੇ ਵੀ ਕਰਨੇ ਹੈ, ਧਾਤ ਹੁੰਦੇ ਦੌੜ ਜਾਣ ਵਾਲੇ ਹੈ। ਕਿਸੇ ਦਾ ਪ੍ਰੇਮ 2 ਦਿਨ ਦਾ, ਕਿਸੇ ਦਾ 4 ਦਿਨ ਦਾ, ਕਿਸੇ ਦਾ ਮਤਲਬ ਲਈ ਹੈ, ਕਿਸੇ ਦਾ ਕੋਈ ਪ੍ਰੇਮ ਹੈ, ਕੰਮ ਪੂਰਾ ਹੋ ਗਿਆ, ਪ੍ਰੇਮ ਟੁੱਟ ਗਿਆ। ਦੁਨਿਆਵੀ ਪ੍ਰੇਮ ਘਟਦੇ ਘਟਦੇ ਘਟ ਜਾਂਦੇ ਨੇ। ਘਟੰਤ ਲਲਨਾ ਘਟੰਤ ਦੀਪਾ, ਸਤਿਗੁਰੂ ਕਹਿੰਦੇ ਕਿਹੜੀ ਚੀਜ਼ ਨਹੀਂ ਦੁਨੀਆਂ 'ਚ ਘਟਦੀ। ਪੁੱਤਰ ਦਾ ਪਿਆਰ ਘਟ ਜਾਂਦਾ, ਦੀਵੇ ਦੀ ਲੋ ਘਟ ਜਾਂਦੀ ਹੈ, ਇਸਤਰੀ ਦਾ ਪਿਆਰ ਘਟ ਜਾਂਦਾ, ਮਿੱਤਰਾਂ ਦੇ ਪਿਆਰ ਘਟ ਜਾਂਦੇ ਨੇ, ਸਾਰੇ ਪਿਆਰ ਘਟ ਜਾਣ ਵਾਲੇ ਦੌੜ ਜਾਣ ਵਾਲੇ ਨੇ। ਸਤਿਗੁਰੂ ਕਹਿੰਦੇ ਨੇ ਹੋਰ ਸਾਰੇ ਪ੍ਰੇਮ ਦੌੜ ਜਾਣ ਵਾਲੇ ਨੇ, ਮਾਇਆ ਮਾਤਰ ਛਲ ਰੂਪ ਹੈ। ਜਿੰਨਾ ਚਿਰ ਮਾਲਕ ਪਰਮਾਤਮਾ ਦੀ ਪ੍ਰੀਤੀ ਨਹੀਂ ਹੁੰਦੀ ਉਦੋਂ ਤੱਕ ਬਾਕੀ ਦੇ ਪਿਆਰ ਘਟਣ ਵਾਲੇ ਨੇ। ਇੱਕ ਨਹੀਂ ਘਟਦਾ ਪਰਮਾਤਮਾ ਦਾ ਪਿਆਰ। ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ, ਇਹ ਚੰਚਲ ਮਨ ਨੂੰ ਮਾਇਆ ਨੇ ਮੋਹਿਆ ਹੋਇਆ ਹੈ, ਇਸ ਲਈ ਇਹਦੇ ਪਾਸੋਂ ਪਰਮੇਸ਼ੁਰ ਦਾ ਵੇਖਣਾ ਅਤੇ ਸੁਣਨਾ ਨਹੀਂ ਹੁੰਦਾ। ਤਾਂਹੀਓ ਤਾਂ ਇਹ ਮਨ ਸਾਡਾ ਜਿਹੜਾ ਅੰਨਾ ਹੈ, ਬੋਲਾ ਹੈ, ਕਿਉਂਕਿ ਇਹਨੂੰ ਸਾਹਮਣੇ ਪਰਮਾਤਮਾ ਨਜ਼ਰ ਨਹੀਂ ਆਉਂਦਾ। ਇੰਨਾ ਕੁਛ ਹੋ ਰਿਹਾ ਉਹ ਸੁਣਦਾ ਹੀ ਨਹੀਂ, ਸੋ ਜਿਸ ਕਰਕੇ ਬੋਲਾ ਹੈ ਇਸ 'ਤੇ ਹੀ ਸੁਣਦਾ ਨਹੀਂ, ਜਿਸ 'ਤੇ ਅੰਨਾ ਹੈ ਇਸ ਕਰਕੇ ਵੇਖਦਾ ਨਹੀਂ। ਮਹਾਰਾਜ ਬਾਣੀ 'ਚ ਉਚਾਰਨ ਕਰਦੇ ਜਿਵੇਂ ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣਾ ਹੀ ਬਹੁ ਰੋਲ ਕਚੋਲਾ। ਮਾਇਆ ਮੋਹੇ ਹਰ ਚੇਤਾ ਨਾਹੀ, ਜਮ ਪੁਰ ਬੱਧਾ ਦੁੱਖ ਸਹਾਈ, ਅੰਨਾ ਬੋਲਾ ਕਿਛ ਨਦਰ ਨਾ ਆਵੇ, ਮਨਮੁਖ ਪਾਪ ਬਚਾ ਬਣਿਆ। ਸਹ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਪ੍ਰੀਤੀ ਪੈਦਾ ਹੋਏ ਤੋਂ ਬਿਨਾਂ ਮਾਲਕ ਪਰਮਾਤਮਾ ਨੂੰ ਦੇਖ ਨਹੀਂ ਸਕਦਾ। ਕਾਵਿਆ ਗ੍ਰੰਥਾਂ ਵਿੱਚ ਚਾਰ ਪ੍ਰਕਾਰ ਦੇ ਜਿਹੜੇ ਦਰਸ਼ਨ ਲਿਖੇ ਨੇ ਆਮ, ਇੱਕ ਹੁੰਦੇ ਪ੍ਰਤੱਖ ਦਰਸ਼ਨ ਹੋਣੇ, ਸੋ ਉਸ ਤੋਂ ਕਹਿਣ ਨਾ ਜਾਏ ਮੁੱਖੋਂ ਤੁਹਾਰੀਆ, ਮੋਹੀ ਦੇਖ ਦਰਸ਼ ਨਾਨਕ ਬਲਿਹਾਰੀਆ। ਇੱਕ ਹੁੰਦੇ ਨੇ ਸੁਪਨੇ ਵਿੱਚ ਦਰਸ਼ਨ ਹੋਣੇ, ਸੁਪਨੇ ਉਭੈ ਉਭੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਵਿਰਾਜਤ ਪੇਖ ਮਨ ਬੰਚਲਾ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਤੀਜਾ ਹੁੰਦਾ ਚਿੱਤਰ ਦਰਸ਼ਨ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਚੌਥਾ ਹੁੰਦਾ ਸ਼ਰਵਣ ਦਰਸ਼ਨ, ਕਹਿੰਦੇ ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਇੱਥੇ ਸ਼ਰਵਣ ਦਰਸ਼ਨ ਅਨੁਸਾਰ ਭਾਵ ਇਹ ਹੈ ਕਿ ਸਹਿ ਦੇਖੇ ਬਿਨ, ਮਾਲਕ ਪਰਮਾਤਮਾ ਦੇ ਸ਼ਰਵਣ ਦਰਸ਼ਨ ਦੇਖੇ ਬਿਨਾਂ, ਆਸਤਿਕ ਭਾਵਨਾ ਧਾਰੇ ਤੋਂ ਬਿਨਾਂ ਪ੍ਰੀਤੀ ਪੈਦਾ ਨਹੀਂ ਹੁੰਦੀ ਮਨ ਦੇ ਅੰਦਰ। ਇਸ ਲਈ ਕਹਿੰਦੇ ਅੰਧਾ ਕਿਆ ਕਰੇ, ਇਸ ਲਈ ਅੰਨਾ ਗਿਆਨੀ ਪੁਰਸ਼ ਕੀ ਕਰ ਸਕਦਾ। ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇਹ। ਮਹਾਰਾਜ ਕਥਨ ਕਰਦੇ ਨੇ ਜਿਸ ਵਾਹਿਗੁਰੂ ਨੇ ਪ੍ਰਤੱਖ ਅੱਖਾਂ, ਸੁਰਤੀ ਸਿਮਰਤੀ ਰੂਪ ਅੱਖਾਂ, ਗਿਆਨ ਰੂਪ ਅੱਖਾਂ ਖੋਹ ਲਈਆਂ ਬੰਦੇ ਦੀਆਂ, ਫਿਰ ਬੰਦੇ ਨੂੰ ਕੀ ਦਿਖਣਾ। ਇਹ ਤਾਂ ਵਾਹਿਗੁਰੂ ਮਿਹਰ ਕਰੇ, ਉਹੀ ਸੱਚਾ ਦੇਵੇ ਤਾਂ ਇਹ ਸੁਜਾਖਾ ਹੋ ਕੇ ਦਰਸ਼ਨ ਕਰ ਸਕਦਾ, ਜੇ ਵਾਹਿਗੁਰੂ ਇਹਨੂੰ ਗਿਆਨ ਰੂਪ ਅੱਖਾਂ ਦੇ ਦੇਵੇ। ਸੋ ਜਿਸ ਗੁਰਮੁਖ ਜਗਿਆਸੂ ਨੇ ਗੁਰਾਂ ਪਾਸੋਂ ਗਿਆਨ ਵਿਰਾਗ ਰੂਪੀ ਅੱਖਾਂ ਲੈ ਲਈਆਂ ਨੇ, ਉਹ ਗੁਰਮੁਖ ਅੱਗੋਂ ਹੋਰਨਾਂ ਨੂੰ ਸੱਚੇ ਦੀ ਪ੍ਰਾਪਤੀ ਦਾ ਉਪਦੇਸ਼ ਕਰਦਾ ਹੈ। ਇੱਥੇ ਤੱਕ ਤੀਜੇ ਪਾਤਸ਼ਾਹ ਦੀ ਬਾਣੀ ਆਈ, ਹੁਣ ਜਦੋਂ ਲਿਖਣਗੇ ਹੁਣ ਪੌੜੀ, ਇਹ ਚੌਥੇ ਪਾਤਸ਼ਾਹ, ਜਿੰਨੀਆਂ ਵੀ ਪੌੜੀਆਂ ਆਉਣਗੀਆਂ ਇਹ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਹੋਣਗੀਆਂ। ਪੌੜੀ ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ। ਹਰ ਇੱਕ ਦੇ ਪੈਦਾ ਕਰਨ ਵਾਲਾ ਇੱਕ ਵਾਹਿਗੁਰੂ ਹੀ ਹੈ, ਔਰ ਇੱਕ ਵਾਹਿਗੁਰੂ ਹੀ ਫਿਰ ਸਾਰਿਆਂ ਦਾ ਦੀਵਾਨ ਤੋਂ ਭਾਵ ਹੁੰਦਾ ਆਸਰਾ ਹੈ। ਦੀਵਾਨ ਦਾ ਨਾਮ ਆਸਰਾ, ਦੀਵਾਨ ਹੁੰਦਾ ਕਚਹਿਰੀ, ਇੱਕ ਲਾਏ ਦੀ ਬਾਣ, ਉਹਨਾਂ ਨੂੰ ਬਾਣ ਆਦਤ ਹੀ ਹੈ ਲੈਤਾ ਕਰਨ ਦੀ। ਇੱਕ ਇਹ ਭਾਵ ਬਣਦਾ, ਇੱਕ ਹੁੰਦਾ ਦੀਵਾਨ ਸੱਚੇ ਦਾ ਦੀਵਾਨ, ਜਿਹੜਾ ਹੁਣ ਦੀਵਾਨ ਲੱਗਦਾ ਉਹਦੀ ਕਚਹਿਰੀ ਜਿਹੜੀ, ਅਥਵਾ ਸੱਚੇ ਦੇ ਦੀਵਾਨ ਲੱਗਣੇ। ਹਰ ਇੱਕ ਸਹਿ ਦਾ ਹੈ ਅਮਰ, ਇੱਕ ਹਰ ਚਿੱਤ ਧਰ। ਇੱਕ ਹਰੀ ਦਾ ਹੀ ਸਾਰਿਆਂ ਉੱਤੇ ਕਹਿੰਦੇ ਅਮਰ ਤੋਂ ਭਾਵ ਹੁਕਮ ਹੈ, ਇਸ ਲਈ ਇੱਕ ਵਾਹਿਗੁਰੂ ਨੂੰ ਚਿੱਤ ਵਿੱਚ ਯਾਦ ਰੱਖ, ਕਿਉਂਕਿ ਉਹਦਾ ਹੀ ਹੁਕਮ ਚੱਲਦਾ ਸਾਰੀ ਕਾਇਨਾਤ ਉੱਤੇ, ਸਾਰਿਆਂ ਲੋਕਾਂ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ ਉਹਦਾ ਹੁਕਮ ਚੱਲਦਾ, ਕਿਉਂਕਿ ਉਹ ਵਿਆਪਕ ਹੈ। ਹਰ ਤਿਸ ਬਿਨ ਕੋਈ ਨਾ, ਡਰ ਭਰਮ ਭਉ ਦੂਰ ਕਰ। ਉਸ ਹਰੀ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੈ ਬੰਦੇ ਦਾ। ਉਸ ਹਰੀ ਦਾ ਆਸਰਾ ਲੈ ਕੇ ਜਮਾਂ ਦਾ ਡਰ, ਪੰਜ ਪ੍ਰਕਾਰ ਦਾ ਭਰਮ, ਜਨਮ ਮਰਨ ਦਾ ਡਰ ਕਹਿੰਦੇ ਦੂਰ ਕਰ ਦੇ। ਹਰ ਤਿਸੈ ਨੌ ਸਾਲ ਆਹੇ, ਜੇ ਤੁਧ ਰੱਖੈ ਬਾਹਰ ਘਰ। ਕਹਿੰਦੇ ਪਿਆਰੇ ਗੁਰਮੁਖਾ, ਉਸ ਹਰੀ ਪਰਮਾਤਮਾ ਨੂੰ ਸਲਾਹੁਣਾ ਕਰ ਰਾਤ ਦਿਨ, ਜਿਹੜਾ ਹਰੀ ਤੈਨੂੰ ਬਾਹਰ ਅਤੇ ਘਰ ਵਿੱਚ ਵੀ ਰੱਖਦਾ ਹੈ, ਹਮੇਸ਼ਾ ਉਹ ਸਾਡੀ ਰੱਖਿਆ ਕਰਦਾ ਹੈ। ਸੋ ਮਹਾਰਾਜ ਨੇ ਜਿਵੇਂ ਵਚਨ ਕੀਤਾ ਹੈ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗਿਆ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਵਾਹਿਗੁਰੂ ਸਾਨੂੰ ਹਮੇਸ਼ਾ ਘਰ ਬਾਹਰ ਤੇਰਾ ਪਰਿਭਾਸ਼ਾ ਤੂੰ ਜਨ ਕਹਿ ਸੰਗ। ਸਤਿਗੁਰੂ ਕਹਿੰਦੇ ਬਾਹਰ ਵੀ ਉਹੀ ਰੱਖਦਾ, ਘਰ ਦੇ ਅੰਦਰ ਵੀ ਉਹਦੀ ਰੱਖਿਆ ਹੀ ਹੈ। ਹਰ ਜਿਸਨੂੰ ਹੋਏ ਦਿਆਲ, ਸੋ ਹਰ ਜਪ ਭਉ ਬਿਖਮ ਤਰ। ਜਿਸ ਉੱਤੇ ਹਰੀ ਪਰਮਾਤਮਾ ਦਿਆਲੂ ਹੁੰਦਾ ਹੈ, ਉਹ ਬੰਦਾ ਵਾਹਿਗੁਰੂ ਵਾਹਿਗੁਰੂ ਜਪ ਕੇ ਭੈ ਦੈਕ ਜਿਹੜਾ ਬਿਖਮ ਕਠਿਨ ਸੰਸਾਰ ਸਾਗਰ ਤੋਂ ਤਰ ਜਾਂਦਾ। ਹਰ ਜਿਸਨੂੰ ਹੋਏ ਦਿਆਲ, ਸੋ ਹਰ ਜਪ ਭਉ ਬਿਖਮ ਤਰ। ਸੋ ਇਸ ਤਰ੍ਹਾਂ ਮਹਾਰਾਜ ਨੇ ਇਹ ਪਹਿਲੀ ਵਾਰ ਜੋ ਉਚਾਰਨ ਕੀਤੀ ਅਤੇ ਸਲੋਕ ਮਹੱਲਾ ਤੀਜਾ ਤੀਜੇ ਪਾਤਸ਼ਾਹ ਸਲੋਕ ਸਰਵਣ ਕੀਤੇ ਨੇ।